ਉਹਨਾਂ ਨਾਲ ਨਾਤੇ ਰਿਸ਼ਤੇ ਜੋੜਦਾ ਹੈ। ਕੁਝ ਐਸੀਆਂ ਗੱਲਾਂ ਜਿਨ੍ਹਾਂ ਵੱਲ ਏਕਾ ਹੀ ਧਿਆਨ ਨਹੀਂ ਦਿੰਦਾ, ਉਹ ਵੀ ਇਹਦੇ ਜੀਵਨ ਵਿੱਚ ਹੀ ਵਾਪਰਦੀਆਂ ਨੇ। ਪਰਮੇਸ਼ਵਰ ਨੇ ਸਾਨੂੰ ਇਹ ਸਰੀਰ ਦਿੱਤਾ ਹੈ, ਬਾਜ਼ਾਰ ਵਿੱਚ ਮੁੱਲ ਲੈਣ ਜਾਓ ਤਾਂ ਨਹੀਂ ਮਿਲਦਾ। ਇੱਕ ਇੱਕ ਅੰਗ ਇਸਦਾ ਕੀਮਤੀ ਹੈ। ਅਸੀਂ ਸਤਿਗੁਰੂ ਦੀ ਬਾਣੀ ਜਦੋਂ ਪੜ੍ਹਾਂਗੇ ਤਾਂ ਗੁਰਦੇਵ ਪਿਤਾ ਇਸ ਵਿੱਚ ਦੱਸਦੇ ਨੇ ਕਿ ਸਰੀਰ ਦੀ ਕੀਮਤ ਦਿੱਤੀ ਨਹੀਂ ਜਾ ਸਕਦੀ, ਪਰ ਮਨੁੱਖ ਇਸ ਸਰੀਰ ਨੂੰ ਕੌਡੀਆਂ ਦੇ ਬਦਲੇ ਲੋੜ ਰਿਹਾ ਹੈ। ਆਪਣੀ ਦੇ ਬਚਨ ਨੇ ਇਹ ਹੀਰੇ ਜੈਸਾ ਜਨਮ ਹੈ ਕੌਡੀ ਬਦਲਣ ਜਾਏ, ਇਹਨੂੰ ਮਨੁੱਖਾ ਜਨਮ ਦੀ ਕੋਈ ਕਦਰ ਨਹੀਂ। ਪਰ ਜਿਸ ਧਨ ਨੂੰ ਇਹ ਕਮਾਉਂਦਾ ਹੈ ਉਸਦੀ ਇਸ ਨੂੰ ਕਦਰ ਹੈ। ਸੰਸਾਰ ਰਹਿਣ ਲਈ, ਸੰਸਾਰ ਨਾਲ ਸੰਬੰਧ ਜੋੜਨ ਲਈ, ਪਰ ਸੰਸਾਰ ਤੋਂ ਉੱਚਾ ਉੱਠ ਕੇ ਆਪਣੇ ਆਪੇ ਦੀ ਸੋਝੀ ਪ੍ਰਾਪਤ ਕਰਨ ਲਈ, ਈਸ਼ਵਰ ਨਾਲ ਜੁੜਨ ਲਈ ਈਸ਼ਵਰ ਨੇ ਇਸ ਨੂੰ ਗਿਆਨ ਇੰਦਰੇ ਦਿੱਤੇ ਨੇ, ਜਿਨ੍ਹਾਂ ਨਾਲ ਇਸ ਨੂੰ ਅੱਗ ਦਾ, ਪਾਣੀ ਦਾ, ਆਪੇ ਦਾ, ਸੰਸਾਰ ਦਾ, ਸਪਰਸ਼ ਦਾ ਗਿਆਨ ਹੋ ਸਕਦਾ ਹੈ। ਸਾਬਤ ਸਪਰਸ਼ ਰੂਪ ਰਾਸ ਅਤੇ ਗਲ, ਇਹਨਾਂ ਪੰਜਾਂ ਨੂੰ ਸਮਝਣ ਲਈ ਜਾਂ ਇਹਨਾਂ ਪੰਜਾਂ ਦਾ ਗਿਆਨ ਪ੍ਰਾਪਤ ਕਰਨ ਲਈ ਖਾਲਕ ਕਰੀਮ ਨੇ ਇਸ ਨੂੰ ਪੰਜ ਹੀ ਗਿਆਨ ਮੰਦਰੇ ਦਿੱਤੇ। ਅੱਖਾਂ ਨਾਲ ਇਸ ਨੂੰ ਰੂਪ ਦਾ ਗਿਆਨ ਹੁੰਦਾ ਹੈ, ਚਮੜੀ ਨਾਲ ਇਸ ਨੂੰ ਸਪਰਸ਼ ਦਾ ਗਿਆਨ ਹੁੰਦਾ ਹੈ, ਕੰਨਾਂ ਨਾਲ ਇਸ ਨੂੰ ਸ਼ਬਦ ਦਾ ਗਿਆਨ ਹੁੰਦਾ ਹੈ, ਜਵਾਨ ਨਾਲ ਇਸ ਨੂੰ ਰਸ ਦਾ ਗਿਆਨ ਹੁੰਦਾ ਹੈ, ਨਾਸਕਾਂ ਨਾਲ ਇਸ ਨੂੰ ਗੰਧ ਸੁਗੰਧ ਦਾ ਗਿਆਨ ਹੁੰਦਾ ਹੈ। ਇਹ ਇੰਦਰੇ ਬੜੇ ਕੀਮਤੀ ਨੇ। ਜਦੋਂ ਅਸੀਂ ਇਕਾਗਰ ਮਨ ਹੋ ਕੇ ਗੁਰੂ ਤੋਂ ਸਿੱਖ ਮਤ ਲੈ ਕੇ ਧਿਆਨ ਮਗਨ ਹੋ ਕੇ ਸੋਚਾਂਗੇ ਇਹਨਾਂ ਇੰਦਰਿਆਂ ਲਈ, ਆਪਣੇ ਸਰੀਰ ਲਈ, ਮਨੁੱਖਾ ਜਨਮ ਲਈ, ਔਰ ਆਪਣੇ ਜਿਹੜੇ ਕਰਤੱਵ ਕਰ ਰਹੇ ਹੋ ਉਹਨਾਂ ਲਈ, ਤਾਂ ਸਾਨੂੰ ਬਹੁਤ ਕੁਝ ਐਸਾ ਲੱਗੇਗਾ ਕਿ ਮੈਂ ਬਹੁਤ ਕੁਝ ਐਸਾ ਹੈ ਜਿਸ ਤੋਂ ਮੈਂ ਜਾ ਰਿਹਾ। ਅੱਖਾਂ ਕਿਉਂ ਮਿਲੀਆਂ? ਬਸ ਇਹ ਇੱਕ ਗੱਲ ਜਾਣਦਾ ਹੈ ਕਿ ਵੇਖਣ ਲਈ ਮਿਲ ਰਿਹਾ। ਇਹਨਾਂ ਅੱਖਾਂ ਨਾਲ ਜਿੱਥੇ ਵੇਖਣਾ ਹੈ ਵੇਖਣ ਲਈ ਮਿਲੀਆਂ ਨੇ। ਮਨੁੱਖ ਨੂੰ ਇਹ ਵੀ ਵਿਚਾਰਨਾ ਪਏਗਾ ਕਿ ਅੱਖਾਂ ਨਾਲ ਵੇਖਣਾ ਕੀ ਹੈ, ਕੀ ਸੰਸਾਰ ਦੇ ਰੰਗ ਤਮਾਸ਼ੇ ਵੇਖਣੇ ਨੇ ਜਾਂ ਇਹਨਾਂ ਅੱਖਾਂ ਨਾਲ ਈਸ਼ਵਰ ਨੂੰ ਵੇਖਣਾ ਹੈ। ਅੱਜ ਦਾ ਮਨੁੱਖ ਸੰਸਾਰ ਦਾ ਰੂਪ ਰੰਗ ਰੰਗ ਤਮਾਸ਼ੇ ਤੋਂ ਵੇਖ ਰਿਹਾ ਹੈ, ਪਰ ਕਦੇ ਇਹਨਾਂ ਅੱਖਾਂ ਨਾਲ ਈਸ਼ਵਰ ਨੂੰ ਵੇਖਣ ਦਾ ਖਿਆਲ ਇਸ ਦੇ ਮਨ ਵਿੱਚ ਨਹੀਂ ਆਇਆ। ਬਾਣੀ ਇਸ ਨੂੰ ਇੱਕ ਇੱਕ ਅੰਗ ਲਈ ਸਮਝਾਉਂਦੀ ਹੈ। ਸਤਿਗੁਰੂ ਪਾਤਸ਼ਾਹ ਨੇ ਇਹਨੂੰ ਜਗਾਉਣ ਲਈ ਐਸੇ ਬਚਨ ਕਹਿ ਦੇ ਕਿ ਇਹ ਨੇਤਰ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਕਿਸ ਵਾਸਤੇ ਜੋਤ ਰੱਖੀ ਇਹਨਾਂ ਨੇਤਰਾਂ ਵਿੱਚ? ਕਿ ਹਰ ਮਿੰਟ ਅਵਰ ਨਾ ਦੇਖੋ ਕੋਈ। ਇਹ ਨੇਤਰੋ ਤੁਸੀਂ ਈਸ਼ਵਰ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਵੇਖੋ। ਇਸ ਲਈ ਉਸ ਈਸ਼ਵਰ ਨੇ ਤੁਹਾਡੇ ਵਿੱਚ ਜੋਤ ਰੱਖੀ ਹੈ ਕਿ ਤੁਸੀਂ ਵੇਖ ਸਕੋ ਤੇ ਈਸ਼ਵਰ ਨੂੰ ਵੇਖ ਸਕੋ। ਨਾ ਕਾਰਨ ਜਿੱਥੇ ਅਸੀਂ ਐਸੀਆਂ ਵਿਚਾਰਾਂ ਸੁਣਦੇ ਹਾਂ ਉੱਥੇ ਆਪਾਂ ਪੜਚੋਲ ਵੀ ਨਾਲ ਹੀ ਕਰਿਆ ਕਰੋ ਕਿ ਕੀ ਮੈਂ ਇਹਨਾਂ ਅੱਖਾਂ ਨਾਲ ਈਸ਼ਵਰ ਨੂੰ ਵੇਖਦਾ ਹਾਂ ਜਾਂ ਈਸ਼ਵਰ ਨੂੰ ਵੇਖਣ ਬਾਰੇ ਕਦੇ ਸੋਚਿਆ ਹੈ ਜਾਂ ਈਸ਼ਵਰ ਨੂੰ ਵੇਖਣਾ ਚਾਹੁੰਦਾ ਹਾਂ। ਜਦੋਂ ਐਸੀਆਂ ਵਿਚਾਰਾਂ ਆਪਣੇ ਅੰਦਰ ਕਰੋਗੇ ਤਾਂ ਤੁਹਾਨੂੰ ਜਵਾਬ ਮਿਲੇਗਾ ਕਿ ਤੂੰ ਕਦੇ ਈਸ਼ਵਰ ਨੂੰ ਇਹਨਾਂ ਅੱਖਾਂ ਨਾਲ ਵੇਖਣ ਲਈ ਸੋਚਿਆ ਤੱਕ ਦੇ ਕਿਉਂ ਈਸ਼ਵਰ ਮੈਨੂੰ ਇਹਨਾਂ ਅੱਖਾਂ ਨਾਲ ਦਿਸੇ। ਈਸ਼ਵਰ ਨੇ ਕੰਮ ਦਿੱਤੇ ਨੇ ਜਿਹਨਾਂ ਰਾਹੀਂ ਮਨੁੱਖ ਨੂੰ ਸਮਝ ਦਾ ਗਿਆਨ ਹੁੰਦਾ। ਹੁਣ ਉਹ ਕੰਮ ਮਿਲੇ ਕਿਸ ਲਈ ਨੇ? ਬਾਣੀ ਦੱਸਦੀ ਹੈ ਕਿ ਸਰਵਣ ਮੇਰੇ ਸੱਚਾ ਸੁਣਨਾ ਨੂੰ ਪਠਾਏ। ਮੇਰੇ ਇਸ ਲਈ ਨੇ ਉਸ ਨੂੰ ਸੁਣਨਾ ਹੈ। ਇਸ ਲਈ ਮੇਰੇ ਨੇ ਸਰੀਰ ਨਾਲ ਲੱਗੇ ਤੇ ਸਰੀਰ ਨਾਲ ਸੁਣੋ ਸਤ ਬਾਣੀ ਬਾਣੀ ਸੁਣਨੀ ਹੈ। ਹੁਣ ਕੀ ਅਸੀਂ ਇਹਨਾਂ ਕੰਨਾਂ ਨਾਲ ਉਸ ਨੂੰ ਸੁਣ ਸਕੇ ਜਾਂ ਕੀ ਅਸੀਂ ਇਹਨਾਂ ਕੰਨਾਂ ਨਾਲ ਬਾਣੀ ਸੁਣੀ? ਸ਼ਾਇਦ ਤੁਸੀਂ ਤਾਂ ਕਹੋਗੇ ਨਿੱਤੀ ਸੁਣਦੇ ਹੋ, ਪਰ ਯਾਦ ਰੱਖੋ ਜੋ ਸੁਣਦੇ ਹੋ ਉਸ ਵੱਲ ਕਦੇ ਧਿਆਨ ਨਹੀਂ ਗਿਆ ਕਿ ਕੀ ਸੁਣਿਆ ਹੈ। ਸੁਣਦੇ ਜ਼ਰੂਰ ਪਰ ਜੋ ਸੁਣਦੇ ਹੋ ਉਸ ਵੱਲ ਕੋਈ ਧਿਆਨ ਨਹੀਂ ਕਿ ਕੀ ਸੁਣਿਆ ਹੈ। ਕੋਈ ਤੁਹਾਨੂੰ ਕਾਹ ਦੇਵੇ ਤੇ ਸੁਣਦੇ ਸਾਰ ਸੱਤੀ ਕੰਪਨੀ ਅੱਗ ਲੱਗ ਜਾਂਦੀ ਹੈ। ਕੋਈ ਤੁਹਾਨੂੰ ਮੰਦੇ ਨਜ਼ਰ ਬੋਲੇ ਤੁਸੀਂ ਉਸ ਦਾ ਅਸਰ ਕਰਦੇ ਹੋ ਕਿ ਇਸਨੇ ਕਿਉਂ ਕਹੇ ਕਿ ਮੈਨੂੰ ਇਹ ਬਚਨ ਤੁਹਾਡੇ ਅੰਦਰ ਉਥਲ ਪੁਥਲ ਹੋ ਜਾਂਦੀ ਹੈ। ਤੁਹਾਨੂੰ ਕੋਈ ਚਾਰ ਸ਼ਬਦ ਪਿਆਰ ਦੇ ਕਹਿੰਦੇ ਨੇ ਤੁਸੀਂ ਸੁਣ ਖੁੱਲੇ ਨਹੀਂ ਸਮਝਦੇ ਤਾਂ ਕਿੰਨੀ ਅਜੀਬ ਗੱਲ ਹੈ। ਗੁਰੂ ਨਿਤ ਈਸ਼ਵਰ ਦੀ ਗੱਲ ਕਰੇ ਤੇ ਸਾਡੇ ਕੰਨ ਤੇ ਜੋ ਵੀ ਨਾ ਸਕਦੇ ਤੇ ਗੁਰੂ ਈਸ਼ਵਰ ਦੀ ਗੱਲ ਕਰ ਰਿਹਾ ਹੈ। ਔਰ ਉਹ ਈਸ਼ਵਰ ਜੋ ਮੇਰੇ ਅੰਦਰ ਵਸਦਾ ਹੈ, ਉਹ ਈਸ਼ਵਰ ਜੋ ਸਮੁੱਚੀ ਕਾਇਨਾਤ ਵਿੱਚ ਵਸਦਾ ਹੈ, ਉਹ ਈਸ਼ਵਰ ਜਿਸ ਤੋਂ ਬਿਨਾਂ ਇਹ ਸੰਸਾਰ ਹੈ ਨਹੀਂ, ਉਹ ਈਸ਼ਵਰ ਜਿਸ ਨੂੰ ਮੈਂ ਤਮਾਮ ਜੀਵਾਂ ਵਿੱਚ ਵਸਦਿਆਂ ਤੱਕਦਾ ਹਾਂ, ਉਹ ਈਸ਼ਵਰ ਜਿਸ ਕਰਕੇ ਸੰਸਾਰ ਤੇ ਸੁੰਦਰਤਾ ਹੈ, ਉਹ ਈਸ਼ਵਰ ਜਿਸ ਕਰਕੇ ਸੰਸਾਰ ਵਿੱਚ ਸਤਾ ਸਫੁਰਤੀ ਹੈ, ਉਹ ਈਸ਼ਵਰ ਜੋ ਜੀਵਾਂ ਨੂੰ ਜਨਮ ਦਿੰਦਾ ਹੈ, ਉਹ ਈਸ਼ਵਰ ਜੋ ਜੀਵਾਂ ਨੂੰ ਖਾਣ ਪਾਣ ਤੇ ਪਹਿਰਾਮ ਦਿੰਦਾ ਹੈ, ਉਹ ਈਸ਼ਵਰ ਜੋ ਹਰ ਜੀਵ ਨੂੰ ਪਾਲਦਾ ਹੈ, ਉਸ ਵੱਲ ਕਦੇ ਧਿਆਨ ਨਾ ਜਾਏ। ਬਸ ਕਹੋ ਕਿ ਮੈਂ ਬਾਣੀ ਸੁਣ ਰਿਹਾ, ਇਹਨਾਂ ਹੀ ਕਾਫੀ। ਯਾਦ ਰੱਖਿਓ ਇਹਨਾਂ ਕਾਫੀ ਨੇ। ਕਿੰਨੀ ਕੁ ਦੇਰ ਤੱਕ ਸੁਣਦੇ ਰਹੋਗੇ ਤੇ ਚੱਲੋਗੇ ਨਹੀਂ? ਰਸਤਾ ਭੁੱਲੇ ਹੋਏ ਵਿਅਕਤੀ ਨੂੰ ਜਦੋਂ ਕੋਈ ਵਿਅਕਤੀ ਦੱਸਦਾ ਕਿ ਆਹ ਰਸਤਾ ਤੇਰੀ ਮੰਜ਼ਿਲ ਨੂੰ ਜਾਏਗਾ, ਇਸ ਰਸਤੇ ਚ ਪੈ ਜਾਏ ਤੇ ਮੰਜ਼ਿਲ ਤੇ ਪਹੁੰਚ ਸਕਦਾ ਹੈ। ਜੇ ਮੰਜ਼ਿਲ ਚ ਪਹੁੰਚਣ ਵਾਲਾ ਸੁਣ ਤਾਂ ਰਹੇ ਪਰ ਰਸਤੇ ਚ ਚੱਲੇ ਨੇ, ਇਮਾਨਦਾਰੀ ਨਾਲ ਦੱਸੋ ਮੰਜ਼ਿਲ ਤੇ ਪਹੁੰਚ ਜਾਏਗਾ? ਉਹ ਕਹੇ ਮੈਂ ਸੁਣ ਲਿਆ ਹੈ ਪਰ ਚੱਲੇ ਨਹੀਂ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਭਾਈ ਗੁਰਦਾਸ ਜੀ, ਪੁਰਸ਼ ਤਾਂ ਹੈ ਪਥ ਪਰ ਮਾਰਗ ਨਾ ਧਰੇ ਪੰਗ। ਰਸਤਾ ਤਾਂ ਪੁੱਛਦਾ ਹੈ ਪਰ ਰਸਤੇ ਤੇ ਪੈਰ ਨਹੀਂ ਰੱਖਦਾ, ਚੱਲਦਾ ਨਹੀਂ। ਪੁਰਸ਼ ਤਾਂ ਹੈ ਪਥ ਪਰ ਮਾਰਗ ਨਾ ਧਰੇ ਪੰਗ। ਪ੍ਰੀਤਮ ਕੇ ਦੇਸ਼ ਕੈਸੇ ਬਾਤਾਂ ਸਮਝਾਏ, ਉਸ ਮਾਰਗ ਦੇ ਦੇਸ਼ ਵਿੱਚ ਗੱਲਾਂ ਨਾਲ ਕਿਵੇਂ ਜਾਓਗੇ? ਅੱਜ ਦਾ ਮਨੁੱਖ ਤਾਂ ਸੋਚ ਰਿਹਾ ਹੈ ਕਿ ਸ਼ਾਇਦ ਮੈਨੂੰ ਉਸ ਦੀਆਂ ਗੱਲਾਂ ਹੀ ਉੱਥੇ ਲੈ ਜਾਣ, ਪਰ ਫਿਰ ਗੱਲਾਂ ਕਰਦਿਆਂ ਵੀ ਜੇ ਹਿਰਦਾ ਸ਼ੁੱਧ ਹੋ ਜਾਏ ਤਾਂ ਗੱਲਾਂ ਹੀ ਬੰਦਗੀ ਬਣ ਜਾਂਦੀਆਂ, ਜੇ ਹਿਰਦਾ ਸ਼ੁੱਧ ਹੋ ਜਾਏ ਤਾਂ ਗਾਲੀਆਂ ਗੀਤ ਬਣ ਜਾਂਦੀਆਂ ਨੇ, ਯਾਦ ਜੇ ਹਿਰਦਾ ਸ਼ੁੱਧ ਹੋ ਜਾਏ ਤਾਂ ਭੈੜੇ ਬੋਲ ਵੀ ਉਸ ਨੂੰ ਚੰਗੇ ਲੱਗਦੇ। ਪਰ ਜਿੰਨੀ ਦੇਰ ਹਿਰਦਾ ਸ਼ੁੱਧ ਨਹੀਂ ਉਸਦਾ ਗਾਇਆ ਹੋਇਆ ਕੀਰਤਨ ਵੀ ਸ਼ਾਇਦ ਉਸ ਨੂੰ ਪ੍ਰਵਾਨ ਨਾ ਕਰੇ। ਬਾਣੀ ਨੇ ਐਸੇ ਬਚਨ ਕਹਿ ਦੇ, ਸਤਿਗੁਰ ਦੇ ਪਾਤਸ਼ਾਹ ਪਵਿੱਤਰ ਬਾਣੀ ਕਥਨ ਕਰ ਰਹੇ ਨੇ ਕਿ ਜਿਹੜੇ ਵਿਅਕਤੀ ਜਿਨ੍ਹਾਂ ਦੇ ਅੰਦਰ ਈਸ਼ਵਰ ਦਾ ਨਾਮ ਨਹੀਂ, ਉਹ ਕੀਰਤਨ ਤਕਾ ਰਹੇ ਨੇ, ਉਹਦੀ ਉਸਤਤੀ ਤਕਾ ਰਹੇ ਨੇ, ਪਰ ਜਿਨ੍ਹਾਂ ਅੰਤਰ ਕਾਪਟ ਵਕਾਰ ਹੈ ਤਿੰਨਾਂ ਰੋਏ ਕਿਆ ਕੀਤੇ। ਯਾਦ ਰੱਖੋ, ਕੁਝ ਰੋਣਗੇ ਤਾਂ ਵੀ ਕੁਝ ਨਹੀਂ ਹੋਏਗਾ। ਸੰਸਾਰ ਦੇ ਲੋਕ ਪ੍ਰਤੀਤ ਸਕਦੇ ਨੇ ਕਿ ਕੀਰਤਨ ਕਰਦਾ ਹੁੰਦਾ ਹੈ, ਸੰਸਾਰ ਦੇ ਲੋਕ ਪ੍ਰਤੀਤ ਸਕਦੇ ਨੇ ਕਿ ਕੀਰਤਨ ਸੁਣਦਾ ਹੁੰਦਾ ਹੈ, ਪਰ ਈਸ਼ਵਰ ਨਹੀਂ ਪ੍ਰਤੀਜੇਗਾ। ਉਹ ਤਾਂ ਬਹੁਤ ਸਮਝਦਾਰ ਹੈ, ਉਹ ਤਾਂ ਧੁਰ ਅੰਦਰ ਤੱਕੇਗਾ ਕਿ ਇਸ ਵਿਅਕਤੀ ਦੇ ਅੰਦਰ ਕੀ ਹੈ, ਪਰ ਉਹਨੂੰ ਵੀ ਜਾਣਦਾ ਹੈ, ਉਹ ਕੀਰਤੀ ਵੀ ਜਾਣਦਾ ਹੈ, ਉਹ ਹਸਣ ਨੂੰ ਵੀ ਜਾਣਦਾ ਹੈ, ਉਹ ਇਸਦੇ ਕਾਪਟ ਸ਼ਰ ਤੇ ਫਰੇਮ ਨੂੰ ਵੀ ਜਾਣਦਾ ਹੈ। ਇਸ ਕਰਕੇ ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਸੰਸਾਰ ਨੂੰ ਮਨੁੱਖ ਧੋਖੇ ਵਿੱਚ ਰੱਖ ਸਕਦਾ ਹੈ, ਤੇ ਜੇ ਤੁਸੀਂ ਇਹ ਗੱਲ ਕਹੋ ਈਸ਼ਵਰ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਨਹੀਂ, ਉਸ ਨੂੰ ਮਨੁੱਖ ਧੋਖਾ ਨਹੀਂ ਦੇ ਸਕਦਾ। ਪਰ ਕਿੰਨੇ ਜੀਵ ਉਸ ਨੂੰ ਧੋਖਾ ਦੇਣਾ ਚਾਹੁੰਦੇ ਨੇ, ਪਰ ਕਦੇ ਧੋਖੇ ਧੋਖਾ ਦੇ ਸਕੇ ਉਸਨੂੰ, ਨਹੀਂ ਉਸਨੂੰ ਨਹੀਂ ਧੋਖਾ ਦਿੱਤਾ ਜਾ ਸਕਦਾ। ਐਸੇ ਐਸੇ ਲੋਕਾਂ ਦੀਆਂ ਕਹਾਣੀਆਂ ਸੰਸਾਰ ਤੇ ਕਈਆਂ ਪਈਆਂ ਜਿਨ੍ਹਾਂ ਨੇ ਉਸਨੂੰ ਧੋਖਾ ਦੇਣ ਲਈ ਆਪਣੇ ਵਰਗੇ ਕਿੰਨੇ ਸਰੀਰ ਰਚੇ ਤੇ ਖੜਖੜੇ ਕਰ ਦਿੱਤੇ। ਸਰੀਰਾਂ ਦੀ ਰਚਨਾ ਹੋ ਗਈ, ਵਿੱਚ ਆਪ ਖੜੋ ਗਿਆ, ਰਚਨ ਵਾਲਾ ਖੜ ਗਿਆ, ਔਰ ਮਨ ਵਿੱਚ ਕੀ ਗੱਲ ਸੀ ਕਿ ਜਨ ਆਏਗਾ, ਇੱਕੋ ਜਿਹੇ ਚਿਹਰੇ, ਇੱਕੋ ਜਿਹੀ ਪੋਸ਼ਾਕ, ਇੱਕੋ ਜਿਹਾ ਖੜਨਾ, ਇੱਕੋ ਜਿਹਾ ਸਰੀਰ ਦੇਖ ਕੇ ਲੇਖਾ ਖਾਏਗਾ ਤੇ ਉੱਪਰ ਜਾਏਗਾ, ਤੇ ਮੈਂ ਸ਼ਾਇਦ ਮਨ ਨਹੀਂ ਸਿਖਾਉਂਦਾ। ਐਸਾ ਹੀ ਹੋਇਆ। ਕਹਾਣੀ ਦੱਸਦੀ ਹੈ ਕਿ ਜਨ ਆਇਆ, ਉਸਨੇ ਇੱਕ ਨਹੀਂ ਕਿੰਨੇ ਵੈਸੇ ਲੋਕ ਖੜੇ ਤੱਕੇ, ਔਰ ਕਿਸ ਨੂੰ ਕਿਸ ਦੇ ਪ੍ਰਾਣ ਕਾਟ ਕੇ ਲੈ ਕੇ ਜਾਏ, ਸਭ ਵੈਸੇ ਨੇ ਜਨ ਵਾਪਸ ਚਲੇ ਗਏ। ਧਰਮਰਾਜ ਦੇ ਦਰਬਾਰ ਵਿੱਚ ਜਾ ਕੇ ਸ਼ਿਕਾਇਤ ਕੀਤੀ ਕਿ ਮੈਂ ਮਾਰਨ ਲਈ ਗਿਆ ਸਾਂ ਕਿਸੇ ਵਿਅਕਤੀ ਨੂੰ, ਉੱਥੇ ਤਾਂ ਕਿੰਨੇ ਹੀ ਮੁਸਲਮਾਨ ਖੜੇ, ਇਸ ਲਈ ਮੈਂ ਵਾਪਸ ਆ ਗਿਆ, ਮੈਂ ਕਿਸ ਨੂੰ ਮਾਰਾਂ। ਉਹ ਕਹਿਣਾ ਬਸ ਇੱਕ ਨੁਕਤਾ ਸਮਝ ਲੈ, ਵਾਪਸ ਚਲਿਆ ਗਿਆ, ਉਹਨੂੰ ਲੈ ਕੇ ਆ। ਕਹਿਣਾ ਦਾ ਕੀ ਨੁਕਤਾ ਹੈ? ਕਹਿੰਦਾ ਜਿੰਨੇ ਉੱਥੇ ਸਾਜੇ ਹੋਏ ਉਸ ਵਰਗੇ ਲੋਕ ਖੜੇ ਨੇ, ਉਹਨਾਂ ਸਾਰਿਆਂ ਵੱਲ ਬੜੇ ਧਿਆਨ ਨਾਲ ਤੱਕਦਾ, ਅੱਗੇ ਲੰਘਦਾ ਜਾਏ, ਜਦੋਂ ਸਿਰੇ ਤੇ ਪਹੁੰਚ ਜਾਏ ਤੇ ਫਿਰ ਤਰੀਫ ਕਰੀ ਉਸ ਵਿਅਕਤੀ ਦੀ ਜਿਸ ਨੇ ਬਣਾਏ। ਕਹੀ ਐਸਾ ਮੁਕਤ ਵਚਨ ਕਿ ਜਿਸ ਨੇ ਬਣਾਏ ਨੇ ਬੜੇ ਸੁੰਦਰ ਬਣਾਏ ਨੇ, ਮੁੱਖ ਇੱਕ ਜੈਸੇ ਨੇ, ਅੱਖਾਂ ਇੱਕ ਜੈਸੀਆਂ ਨੇ, ਚਿਹਰਾ ਇੱਕ ਜੈਸਾ ਹੈ, ਸਰੀਰ ਦੀ ਦੀਪ ਦੌਰ ਇੱਕ ਜੈਸੀ ਹੈ, ਪੋਸ਼ਾਕ ਇੱਕ ਜੈਸੀ ਹੈ, ਕੋਈ ਭੇਦ ਨਹੀਂ ਚੱਲਦਾ, ਪਰ ਬਸ ਬਣਾਉਣ ਵਾਲਾ ਇੱਕ ਗੱਲ ਭੁੱਲ ਗਿਆ ਹੈ, ਇੱਕ ਨੁਕਸ ਉਸ ਤੋਂ ਰਹਿ ਗਿਆ ਹੈ, ਅਸਲ ਹੋਏਗਾ ਉਹ ਆਪਣੇ ਆਪ ਸਾਹਮਣੇ ਆ ਗਿਆ। ਜਨ ਨੇ ਐਸਾ ਹੀ ਕੀਤਾ, ਚਲਿਆ ਗਿਆ। ਹੁਣ ਤੱਕੇ ਉਹ ਪੁਤਲੇ ਜਿਹੜੇ ਉਸਨੇ ਬਣਾ ਕੇ ਖੜੇ ਕੀਤੇ ਸੀ, ਇੱਕ ਇੱਕ ਦੇ ਕੋਲ ਗਿਆ, ਇੱਕ ਇੱਕ ਨੂੰ ਵੇਖਿਆ, ਸਿਰੇ ਤੇ ਪਹੁੰਚ ਗਿਆ, ਸਿਰੇ ਤੇ ਪਹੁੰਚ ਕੇ ਬਣਾਉਣ ਵਾਲੇ ਨੂੰ ਤਰੀਫ ਕੀਤੀ। ਤੂੰ ਧਨ ਹੈ, ਜਿਸ ਨੇ ਪੁਤਲੇ ਬਣਾਏ ਨੇ ਧਨ ਹੈ, ਬੜੇ ਸੁੰਦਰ ਬਣਾਏ ਨੇ, ਚਿਹਰੇ ਇੱਕ ਜੈਸੇ ਨੇ, ਚਿਹਰੇ ਦੇ ਹਰ ਅੰਗ ਇੱਕ ਜੈਸਾ ਹੈ, ਪੋਸ਼ਾਕ ਇੱਕ ਜੈਸੀ ਹੈ, ਸਰੀਰ ਦੀ ਗ੍ਰੀਟਾ ਇੱਕ ਜੈਸੀ ਹੈ, ਪੋਸ਼ਾਕ ਇੱਕ ਜੈਸੀ ਹੈ, ਪਰ ਬਣਾਉਣ ਵਾਲਾ ਸ਼ਾਇਦ ਕਿਤੇ ਭੁੱਲ ਗਿਆ, ਇੱਕ ਨੁਕਸ ਉਸ ਤੋਂ ਰਹਿ ਗਿਆ, ਉਸ ਵੱਲ ਉਸਦਾ ਧਿਆਨ ਨਹੀਂ ਗਿਆ। ਜਦੋਂ ਐਸੇ ਸ਼ਬਦ ਕਹੇ, ਜਦੋਂ ਪਹਿਲਾਂ ਕਿਸੇ ਦੀ ਇੰਨੀ ਤਾਰੀਫ ਕੀਤੀ ਜਾ ਰਹੀ ਹੈ ਤੇ ਫਿਰ ਉਹਦੇ ਚ ਇੱਕ ਨੁਕਸ ਕਰ ਦਿੱਤਾ ਜਾ ਰਿਹਾ ਹੈ, ਤੇ ਜਿਸ ਵਿੱਚ ਇੱਕ ਨੁਕਸ ਦੱਸੋਗੇ ਉਹ ਪੁੱਛੇਗਾ ਦੱਸੇ ਕਿ ਕੀ ਨੁਕਸ ਹੈ। ਜਦੋਂ ਇੰਨੇ ਗੁਣ ਨੇ ਫਿਰ ਇੱਕ ਨੁਕਸ ਕੀ ਹੈ? ਬਾਹਰ ਆ ਗਿਆ। ਕਹਿਣ ਲੱਗਾ ਕੀ ਨੁਕਸ ਹੈ? ਕਹਿਣ ਲੱਗਾ ਬਸ ਇਹ ਵੀ ਨੁਕਸ ਹੈ, ਉਹਨਾਂ ਦੇ ਅੰਦਰ ਬਾਕੀਆਂ ਦੇ ਅੰਦਰ ਹੋਵੇ,
वो कुछ नहीं सके, वो तेरे वर्गे लोग ने, पर वो तू नहीं है, तू उन्हें भिन्न है। ये तो ईश्वर ऐसा है जिसने तमाम जीव खड़े, एक वर्गा दूसरा नहीं, एक वर्गा किसी का चेहरा नहीं, एक वर्गे किसी के नेतन नहीं, एक वर्गी किसी की उंगलों के निशान नहीं, बस वो अनेक हुंदा होया भी एक सारे बस रहा है, पर तू इन्हां विच बस नहीं सकिया, इह नुक्स रह गया। याद रखो ईश्वर साडी पूजा नूं भी जानता है, ईश्वर साडी अरदास नूं भी जानता है, ईश्वर साडी कीर्ति नूं भी जानता है, ईश्वर साडे ध्यान नूं भी जानता है, ईश्वर साडे सुनने नूं भी जानता है, ईश्वर साडी संगत नूं भी जानता है, ईश्वर साडे विचारां विच की चल रहा है उस नूं भी जानता है। ईश्वर तो किश पा, उस तो कुछ पाया नहीं जा सकता, उसने दिते ज्ञान इंद्रिय नाल असीं संसार में चल रहे, ते जे कहो ये गल कहो कि उसने दिते ज्ञान इंद्रियां विचों मैं कुछ छुपा लवांगा, कुछ ऐसा ज्ञान जो मेरा अपना होगा, जिसनों मैं कह सकांगा कि ज्ञान मेरा अपना है, आ जानकारी मैंने नेत्रा ने दी है जी अपनी है। पर शायद कदे असीं सोचिया नहीं कि नेत्र तो केवल संदेशा देंगे, संदेशे लैण वाला बात है, कन तो केवल सुनेहा देंगे, सुनेहे लैण वाला बात है, रसना तो केवल सुनेहा देती है, रसना स्वाद नहीं दसती, रसना तो सुनेहा देती है, उसने स्वाद तो मानता है। याद रखो दसका सुगंधी नहीं लगी है, उस तक पहुंचता तो वह दसता है कि सुगंधित है, वह दसता है कि दुर्गंधित है। मनुख नोश ने साजिया उन्हें ज्ञान अंदरे दिते, और याद रखो मनुख कुछ कर सकता सी, और तुम कहोगे कि कर सकता है मनुख, जे होर नहीं अरदास कर सकता ना, इसनों ईश्वर का ज्ञान तो है ना, इसनों संसार का ज्ञान तो है ना, ये अपने परायां अपने पुत्रां धीआं अपने रिश्तेदारां मित्रां अपने कारोबार दूसरे इतना तो जानता है ना, इस करके इतना कुछ जानता होया कि यह नहीं जानता कि एक दिन इस शरीर बचेगा, नहीं जानता, जानता है अनजान बन, जानता तो है मिटेगा, तके भी अनेक इसने मरते, अपने हथी अंतम संस्कार भी किया है, उन्होंने चलाया है दफनाया है, उन्होंने इन पाठ कराए पूजा कराई है, उन्होंने जल पुत करके आया दया विद्रोह के आया, पर कदे किसकी दृष्टि अपने से नहीं गई, इन्हें बाणी तो पढ़ी पर कदे उन्होंने बचना सोचा नहीं, खैर कभी उन्होंने मन में यही हवाल होंगे तेरे, नहीं सोचा कि मैं भी मरांगा, नहीं सोचा शरीर भी मिटेगा, नहीं सोचा कि मैं भी तो जन्म लेके आया, जे जन्म है तो गुरु कहने जो जन्म है सुजानम हुआ, जो जन्मया है वो मरेगा, प्यासा दीवार सुनता तो रहा, पर किसने ऐसे वचन नहीं सुने कि जो आया है वो जाए, सुनता पर सुन के उन्हें ध्यान नहीं देता, सुनता है सुन के अगनोर कर देता, एक गल कहना गुरु तो कहना है पर गुजारा नहीं, याद रखो गुरु कहता है पर शब्द रखी बन, पर शब्द तो लगना उतरे है जिथे कोई शंका आ जाए, जिथे कोई अधूरा रह जाए पर शब्द तो उथे वर्त होता है, पर परंतु किंतु लेकिन यह शब्द उथे लगते जिथे कोई शंका रहे, कि असं गुरु से शंका करते हैं कि सानू अपने गुरु से भी इतबार नहीं, जे गुरु से इतबार ना करोगे पार किवें जा सकोगे, जे गुरु से इतबार ना करोगे शांति प्राप्त किवें करोगे, जे गुरु से इतबार ना करोगे ज्ञान किस तो लोगे, क्योंकि ज्ञान होना ही गुरु पास है, गुरु के बच्चे ने पवित्र बाणी भाई ने गुरबिंद ज्ञान ना हो جی گرو تو اعتبار ہی نہیں, گرو تو گیان کم دو, جی گرو تو اعتبار ہی نہیں تو گرو کے گر کم گرہن کرو گے, گرو تو اعتبار کرنا ہی پہ گرو تو بھروسہ کرو گے جا کے من گر کی پرتی تس جان آوے ہر پرب چیت, جب گرو تے بھروسہ کرو گے گرو تے پرتیت ہو جائے کہ طرح بھی یاد آئے, اج پرتیت نہیں تو تھی طرح بھی یاد نہیں آتا, بس اسی اپنے مطلب دے ہو گئے, مطلب ہے گرو تک تو گرو کو آؤ, مطلب نہیں تو نہ, جو مطلب جو نہیں یاد رکھ گرو تک تو سدا ہی مطلب ہے, گرو نے تینو بدلنا ہے, گرو نے تیرے وچار بدلنے نے, گرو نے تینو درختار تک لے کے جانا ہے, گرو نے تینو مکت کرنا ہے, گرو نے تیرے بندر توڑنے نے, گرو نے تیرے پن دور کرنے نے, گرو تو بہت کچھ سیکھنا ہے, اس کر کے گرو بنا تیرا کوئی گزار نہیں, پر کدے سوچے بتا, کدے اپنے اندر وچارے بتا, کدے تو اس گرو کے بچنا گرہن کرے بتا, گرو کہیں رہتا ہے سنتا ہے چلے جاتا ہے, گرو کے بچنا نال تین تھن پیارا لگتا ہے, گرو کے بچنا نال تین کاروبار چنگا لگتا ہے, گرو کے بچنا نال تین سنسار سکھ چنگے لگتے, گرو کے بچنا نال تین اپنی اکل چنگی لگتی, گرو کے بچنا نال تیری سیاح تین چنگی لگتی, گرو کے بچنا نال تین بہت کچھ سنسار چنگا لگتا ہے, پر گرو کے بچن شاید تین چنگے نہیں, یاد رکھ جی گرو تو دور چلے گئے تو تیرے لیے کوئی ٹھکانا نہیں, گرو تو جی دور چلے جاتے ہیں, گرو نے بچن کہے بانی کے ست گر کے جو منہ پھیرے تے بھرم دے نہ ٹکن ترت آسمان نہ چلے بچ نشتا پائے پچا, جی گرو تو منہ پھیر لیں نہ دھرتی چلتی ہے نہ آسمان چلتا ہے, وہ گندگی کے کیڑے بندے خراب ہوتے ہیں, یہ گرو کے بچے گرتے منہ پھیرے جی کوئی گر کا کہیا نہ چت کرے کر اچار اور سمپ سنچا جو کش کرے سو نہ جی گرو تو منہ پھیر لے اپنی سیاحت نال دھنتا کٹھا کر لے اور سدگر بادشاہ کہنے جو کچھ کرے گا نتم جائے گا, گرو رکھوالا نہیں بنے گا, گرو تان رکھوالا بنتا ہے گرو اپنی باں پکڑا دے, جی گرو باں بھرنا ہے گرو تان رکھوالے گا, یاد رکھو اسی تو کدے انگلی نے تک نہیں پکڑائی, گرو ساری انگلی پھڑ لے اسی نہیں پکڑائی, اسی نہیں پکڑائی انگلی, اسی کدے گرو کی انگلی بھی نہیں پکڑی, نہیں پکڑی گرو کی انگلی کرے کہ گرو سان سکھا دے, گرو سارے بھر کٹے, گرو سان نکال توڑے, گرو سارے بندن توڑے, بس پڑھتے لگ جاتے پڑھی جاؤ کتنی دیر تک کہ ستگور سکھ کے بندن کاٹا ہے, گر کا سکھ بکار کے ہٹا ہے, ستگور سکھ کا نام دھندے گر کا سکھ ہٹ بھاگی ہے, ستگور سکھ کا ہم پت سوار ہے, نانک ستگور سکھ کو جی نام سوار ہے, کتنی دیر تک آخر پڑھتے رہو, یہ نہ بچنا کو دھیان نہیں دیتے, یہ نہ بچنا کو سمجھو گے نہیں, کہ یہ نہ بچنا اپنے ہردے جگہ نہیں دو گے, یہ نہ بچنا تو کدے چلن لئی تیار نہیں ہو گے, چلو گے نہیں, جب ایسے سوال ہوتے ہیں جواب پاوے نہ دیں گے پر آخر تو نہ ہی اج تک نہیں چلے, چلن کی تیاری وچ بھی نہیں, چلنا چاہتے بھی نہیں, پراپتی آؤٹ پٹ کچھ بھی تک کی پراپت کچھ بھی تک پراپت, یاد رکھو جی اکھان دیکھنے لئی ملی ہے کان سننے لئی ملے ایویں رسنا بھی بولنے لئی بانی میں ایسے بچن ہے کہ اے منک تیرے پاس ایشور نال جڑنے دو سادھن موجود ہیں, وہ کہہ رہے ہیں یاد رکھو ایک کان ہے ایک اکھان ہے, ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਰੇ ਮਨ ਰਾਮ ਸਿਉ ਕਰ ਪ੍ਰੀਤ। ਪ੍ਰੀਤ ਕੀਤੀ ਕਿਵੇਂ ਜਾਏ, ਕਿਉਂਕਿ ਅਸੀਂ ਤਾਂ ਉਸ ਨਾਲ ਪ੍ਰੀਤ ਕਰਦੇ ਨੂੰ ਸਾਹਮਣੇ ਦਿਸਦਾ, ਅਸੀਂ ਤਾਂ ਉਸ ਨਾਲ ਪ੍ਰੀਤ ਕਰਦੇ ਜਿਸ ਤੋਂ ਪੈਦਾ ਹੋਣ ਵਾਲੇ ਸੁੱਖ ਦਿਸਦੇ। ਧਨ ਨਾਲ ਸਾਡੀ ਪ੍ਰੀਤ ਹੈ ਕਿਉਂਕਿ ਧਨ ਤੋਂ ਪੈਦਾ ਹੋਣ ਵਾਲੇ ਸੁੱਖ ਦਿਸਦੇ। ਪੁੱਤਰ ਨਾਲ ਸਾਡੀ ਪ੍ਰੀਤ ਹੈ, ਪਦਾਰਥਾਂ ਨਾਲ ਸਾਡੀ ਪ੍ਰੀਤ ਹੈ, ਪਰ ਈਸ਼ਵਰ ਤਾਂ ਸਾਹਮਣੇ ਦਿਸਦਾ, ਜੇ ਉਹਦੇ ਨਾਲ ਪ੍ਰੀਤ ਕਿਵੇਂ ਹੋਵੇ। ਗੁਰੂ ਸਾਹਿਬ ਕਹਿੰਦੇ ਪ੍ਰੀਤ ਕਰ, ਪਰ ਤੂੰ ਕਰ ਸਕਦਾ ਜੇ ਚਾਹੇ ਸਰਵ ਗੋਬਿੰਦ ਗੁਰ ਸੁਣੋ, ਆਪਣੇ ਕੰਨਾਂ ਨਾਲ ਉਹਦੇ ਗੁਰ ਸੁਣ। ਕਦੇ ਸੁਣੇ ਨੇ ਉਹਦੇ ਗੁਰ? ਕਦੇ ਬੰਦੇ ਦੀਆਂ ਸਿਫਤਾਂ ਸੁਣ ਕੇ ਤਾਂ ਬੰਦੇ ਦੂਸਰੇ ਨੂੰ ਕੰਨ ਵਾਲੇ ਨੂੰ ਇਹ ਗੱਲ ਕਹਿ ਦਿੰਦਾ ਕਿ ਮੈਨੂੰ ਕਦੇ ਜਿਹਦੀਆਂ ਇੰਨੀਆਂ ਤਰੀਫਾਂ ਕਰਦਾ ਉਹਦੇ ਨਾਲ ਬਲਾ ਤਾਂ ਸਹੀ, ਪਰ ਗੁਰੂ ਨੂੰ ਕਦੇ ਨੀ ਕਿਹਾ ਗੁਰੂ ਜਿਸ ਈਸ਼ਵਰ ਦੀਆਂ ਤੂੰ ਇੰਨੀਆਂ ਤਰੀਫਾਂ ਕਰਦਾ ਮੈਨੂੰ ਉਹਦੇ ਨਾਲ ਬਲਾ ਤਾਂ ਸਹੀ। ਕਦੇ ਗੁਰੂ ਨੂੰ ਇਹ ਗੱਲ ਕੀਤੀ? ਗੁਰੂ ਕਹਿੰਦਾ ਸਰਗਨ ਗੋਬਿੰਦ ਗੁਰ ਸੁਣੋ, ਕਿੰਨੀ ਵਾਰ ਉਹਦੇ ਗੁਰ ਗੁਰੂ ਦੀ ਬਾਣੀ ਚ ਅੱਖਾਂ ਨਾਲ ਪੜ੍ਹੇ, ਕਿੰਨੀ ਵਾਰ ਉਹਦੇ ਗੁਣਾਂ ਬਾਰੇ ਪੜ੍ਹਿਆ, ਕਿੰਨੀ ਵਾਰ ਉਹਦੇ ਗੁਣਾਂ ਬਾਰੇ ਸੁਣਿਆ। ਤਾਂ ਗੁਰੂ ਉਹਦੇ ਗੁਣ ਕਹਿੰਦਾ ਕਹਿੰਦਾ ਹੱਥ ਖੜੇ ਕਰ ਗਿਆ, ਕਹਿੰਦਾ ਤੇਰੇ ਕਵਰ ਕਵਰ ਗੁਣ ਕਹਿ ਕੇ ਗਾਵਾਂ, ਤੂੰ ਸਾਰੇ ਗੁਣ ਹੀ ਨਿਧਾ। ਗੁਣਾਂ ਦਾ ਖਜ਼ਾਨਾ ਮੇਰੀ ਜ਼ਬਾਨ ਇੱਕ ਹੈ, ਇਸ ਕਰਕੇ ਮੈਂ ਤੇਰੇ ਗੁਣਾਂ ਨੂੰ ਨਹੀਂ ਕਹਿ ਨਹੀਂ ਸਕਦਾ। ਜੇ ਬਾਪੇ ਕਵਰ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਹਿ ਹੀ ਨਹੀਂ, ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਸ ਦੀ ਜੈ। ਪ੍ਰਣਵੰਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲਈ ਜੈ। ਹੁਣ ਜਿਸ ਗੁਰੂ ਦੇ ਗੁਣ ਗੁਰੂ ਗੁਣ ਕਹੇ ਜਿਸ ਈਸ਼ਵਰ ਨੇ, ਗੁਰੂ ਸਾਨੂੰ ਇਹ ਗੱਲ ਕਹਿ ਕਿ ਭਾਈ ਜੁੜ ਉਸ ਨਾਲ ਜਿਸ ਦੇ ਗੁਣ ਬਹੁਤੇ, ਉਹਦੇ ਨਾਲ ਜੁੜੇਗਾ ਤਾਂ ਸਭ ਕੁਝ ਮਿਲੇਗਾ। ਹਰਸ਼ਨ ਜੁੜਾ ਨਾ ਜਾਂਦਾ ਕਾਲਾ, ਹਰਸ਼ਨ ਜੁੜਾ ਤਾਂ ਹੋਏ ਸਤਾਰਾ, ਇਹ ਮਨ ਮੇਰੇ ਕੋ ਹਰਸ਼ਨ ਡੋਲ ਕਾਲ ਤੁਹਾਰ ਨਾ ਹੀ ਹੋ। ਬੜੇ ਬੜੇ ਜੋ ਦੁਨੀਆਦਾਰ ਕਾਹੂ ਕਾਲ ਨਹੀਂ ਕਾਲਾ, ਇਹ ਮੂਰਖਾ ਇਹ ਵੱਡੇ ਵੱਡੇ ਦੁਨੀਆਦਾਰ ਕਿਸੇ ਕੰਮ ਨਹੀਂ ਆਉਣੇ। ਜੇ ਕੋਈ ਤੇਰੇ ਕੰਮ ਆਏਗਾ ਤਾਂ ਉਹ ਈਸ਼ਵਰ ਹੈ, ਇਸ ਕਰਕੇ ਉਹਦੇ ਨਾਲ ਜੁੜ ਜੋੜ ਆਪਣੇ ਆਪ ਨੂੰ ਖੁਸ਼ ਹੋ। ਅੱਗੇ ਅਸੀਂ ਸੁਣਿਆ ਨਹੀਂ ਸੁਣਿਆ, ਗੁਰੂ ਨੇ ਕਿਹਾ ਕਿ ਤੂੰ ਜੁੜ ਉਸ ਨਾਲ, ਅਸੀਂ ਨਾ ਸੁਣਿਆ। ਗੁਰੂ ਵਾਰ ਵਾਰ ਉਹਦੇ ਗੁਣ ਕਹਿੰਦਾ ਰਿਹਾ ਕਿ ਉਹ ਗੁਨਾਹਗਾਰਾਂ ਨੂੰ ਪਾਲਦਾ ਹੈ, ਉਹ ਜੀਵਾਂ ਨੂੰ ਰਿਸ ਦਿੰਦਾ ਹੈ, ਉਹਨੇ ਸਭ ਕੁਝ ਤੈਨੂੰ ਦਿੱਤਾ ਹੈ, ਪਰ ਤੂੰ ਸੰਸਾਰ ਤੇ ਆਇਆ ਤਾਂ ਲੱਗਣ ਉਹਨੇ ਤੇਰੇ ਤੇ ਕਿਰਪਾ ਕੀਤੀ, ਸਭ ਕੁਝ ਤੈਨੂੰ ਦੇ ਦਿੱਤਾ, ਪਰ ਅਸੀਂ ਫਿਰ ਵੀ ਨਾ ਸੁਣਿਆ, ਫਿਰ ਵੀ ਉਸਦੇ ਗੁਣ ਗਾਉਣ ਲਈ ਤਿਆਰ। ਯਾਦ ਰੱਖੋ ਇਹ ਰਸਨਾ ਮੇਰੀ ਗੁਣ ਗਾਉਣ ਵਾਸਤੇ। ਗੁਰੂ ਨੇ ਪਵਿੱਤਰ ਬਾਣੀ ਬਚਨ ਕਹਿ ਕੀਰਤ ਪ੍ਰਾਣੀ ਗਾਓ ਮੇਰੀ ਰਸਨਾ, ਹੈ ਮੇਰੀ ਜ਼ਬਾਨ ਪ੍ਰਭੂ ਦੀ ਕੀਰਤੀ ਕਰ ਉਹਦਾ ਜਸ। ਕਦੇ ਐਸੇ ਬਚਨ ਆਪ ਜੀ ਦੀ ਬਾਣੀ ਚ ਕਹੇ ਕਿ ਰਾਮ ਰਾਮ ਬੋਲ ਰਾਮ ਰਾਮ, ਕਦੇ ਕਹਿੰਦੇ ਗੁਣ ਕਹੋ ਹਰ ਗਾਓ, ਕਹਿ ਗੁਣ ਉਹਦੇ ਤੁਹਾਨੂੰ ਪ੍ਰਾਪਤ ਕਰ ਮਿਲ ਜਾਏ। ਪਰ ਅਸੀਂ ਫਿਰ ਵੀ ਨਾ ਮਿਲ, ਅਸੀਂ ਇਸ ਰਸਨਾ ਨਾਲ ਸੰਸਾਰ ਦੇ ਪਦਾਰਥਾਂ ਦੇ ਰਸ ਨਾਲ। ਯਾਦ ਰੱਖਿਓ ਗੁਰੂ ਨੇ ਜਗਾਇਆ ਸਾਨੂੰ, ਇਹ ਰਸਨਾ ਤੂੰ ਅਨਰਸ ਰੱਖ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰ ਕੀਤਾ ਜਿੱਥੇ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਆ ਹਰ ਰਸ ਬਹੁਤ ਨਾ ਤ੍ਰਿਸ਼ਨਾ ਨਾ ਕਰਾਏ। ਅਰੇ ਖਿਆਲ ਰੱਖੀ ਇਹ ਹਰ ਰਸ ਕਰਨੀ ਪਾਈ ਹੈ, सतगुर मिला जिस आए कह नानक होर अनरस सब विसरे जा हर सकादा। पर के सी साडी रसना ने नाम रस लिया। गुरु बचन कहना रहा कि आन रसा देते चाखे निख ना तृष्णा तेरी लाखे। हर रस का तू चख है साथ चाखत हो रहा है साथ कि नाम रस का स्वाद चख लवे। फिर चख दे पश्चाता के घर में पहुंच जाए खेड़े च पहुंच जाए। पर अफसोस असी इस रसना नाल नाम का रस चखे। असी इस रसना नाल संसार रस चखे। असी इस रसना नाल निंदा की। असी इस रसना नाल चुगलियां कीतियां। असी इस रसना नाल झूठ बोलिया। असी इस रसना नाल दूसरे नूं दुर्ग चखे। पर याद रखियो कदे ना सोचो कदे ना विचारो कि मैं गुरु के बचना ध्यान कदों देना। ये उम्र अलग की गल है। किसे ये भी पता नहीं कि कदों श्वास पूरे हो जाए। बाणी पढ़ लो ना वो बाल काल भी लै जाता है। वो बुढ़िया भी लै जाता है। वो जवाना भी लै जाता है। बाले बूते तरने भैया सब जानना चाहिए है। कदों मरना किथे मरना किवे मरना कोई पता नहीं। क्योंकि हम आदमी यहां एकदम ही मोहलत मोहत ना जाना। कोई समय नहीं कोई मनाज नहीं। एक श्वास बस साड़ा है। जे अंदर चलिया गया जीते जे बाहर गया वापस ना आया। गुरु साहब कह दे ध्यान दे मनुख इस रसना नाल गलत बोलता है ते गुरु सिख नु समझाना है। क्योंकि गुरु का काम है उल्ले सिख गुरु समझाए। वो जड़ जाने मार सिख का गुरु का काम है सिख नु समझाना ते सिख का काम है जो गुरु कहे उन्हें मन ले उन्हें समझ ले। जे समझ ले उन्हें मन ले तो फिर गुरुदेव ने बचन कहे बंदे की गल कही ना जाए। जे तू कह पिछे पछताए कर्म कर्म लिख हार मने का वह कर्म विचार। ऐसा नाम निरंजन होए जे को मन जाने मन चार पौड़ियों मनन नहीं कर। असी मन लिया असी नहीं मन असी नहीं मन। गुरु ने बचन कहे याद रखे जे पिछे नहीं मनिया तो अगो मन लो हूं मन लो। पर विद्या नहीं गुरु ने यह भी किया अज हूं समझ अज ही समझ अज हूं समझ कश बिगड़ो ना हिम भजरे राम गुरा। ईश्वर की इबादत कर जग अजे भी समझ कुछ नहीं। अज हूं समझ कश बिगड़ो ना हिम भजरे राम गुरा। कहो नानक निज मंत्र साधन को आखर तो है पुकार। कहते तेरी अपनी मत समझ ली तेरी अपनी मत न सुधारन ले। मैं तेन कह रहा कि अज हूं समझ नहीं समझे। गुरु ने बचन कह नानक नानक फिक्का कर फिक्का कोई स्वाद दस सकते हो फिक्के ना जिस कोई स्वाद ना रखे ना मिठा ना कौड़ा ना तुरश ना नमकीन कोई स्वाद जिस ना। छे तरह के स्वादा चो कोई स्वाद ना तुम उस की कहते फिक्का फिक्का सुन देता। लोग दैवजी हो जाए चाह पीती स्वाद नहीं लगती इक्वल मतलब थोड़ी पाला मिठी हो जाती। क्योंकि रस ही तो चाहता है ना। सहज सतगुर पाठ सहज कहने में याद रखी कि फिक्का बोलेगा तब तेरे मन का हिस्सा बनेगा। जो तेरे मन का हिस्सा है वो तेरे जीवन का हिस्सा बनेगा। जो तेरे जीवन का हिस्सा है वो तेरा कर्म बनेगा, जो तेरा कर्म है उसको बचा जाए। नानक फिक्का बोले घर में कि मत सोचा करो मैं प्राणी को गाड़ा कटे, नहीं फिक्का बोले। याद रखियो तीली तीली मार्च की तीली जान दे ना, ये दूजे बाहर सार भी पहला अपना सिर सड़ता है, आप पहला सिर बाहर दूसरे को सार किसे फिक्का कहने नहीं, पहला आप फिक्के में जाओगे तो फिक्का कर पाओ, पहला अपने अंदर क्रोध की अग पैदा करोगे तो दूसरे को जला पाओगे, नहीं तो नहीं। गुरु बड़ा दूरदर्शी सी, गुरु ने कहा नानक फिक्का ढोंगे तन मन फिक्का हो, याद रख तेरा तन फिक्के कर्म वाल चले जाएगा, मन के चंगे विचार नहीं रहेंगे, जब फिक्का हो गया अगली पंक्ति च कह
इको फिक्का सदी फिक्की सोए,
तेन लोग भी कहेंगे फलाना बड़ा रुखता है, कहते हो ना बंदे फलाना बड़ा रुखता है फिक्का, लोग फिक्का सदेंगे, फिक्को फिक्का सदी है फिक्के फिक्की सोए, उस बंदे की शोभा भी फिक्की हो जाए, क्योंकि सारे लोग वो ऐसे विचार करके बड़ा खुश है बड़ा रखा, किसी को सीधे मुंह बोलता ही फिर शोभा भी चंगी नहीं होनी, फिक्को फिक्की सोए, जब इतने प्रवान ना हो तो तू की सोचता ना दरगाह प्रवान हो जाएगा, नहीं अगली पंक्ति कह रहे
इक्का दरगह सती है मोह तुका फिक्के पाए,
जब तू दरगाह जाएगा ना तेरे कर्म विचार ने फिर तेन भैड़े भैड़िया जूडा में दरगाह छुट दिता जाए, दरगाह फिक्के मूह से सतगुरु पातशाह कहते थुका पैनगिया लाता पैनगिया बेजती हुई, मोह थुका फिक्के पाए, अगली पंक्ति कह रहे
इक्का मूर्ख आखिया माणा लह सजाए,
फिक्के लोग मूर्ख कह इतने भी दरगाह पाणा का अर्थ है जुत्ती, जुत्तियां पहनिया सजा मिले, पाणा लह सजाए, अगली पंक्ति कह रहे
महला पहला अंदरा झूठे पैर बार दुनिया अंदर पैर,
आप जी कह रहे अंदरों तो झूठा है बाहर झूठी इज्जत बढ़ गई, पैर बाहर अंदरों झूठे पैर बाहर, बाहर लोग इज्जत कर दे पर अंदरों झूठा है, दुनिया अंदर फैल, फैल का अर्थ फैलसूफ, फैलसूफ का मतलब फिलासफर पंडित विद्वान, अनुभव साहब दुनिया में फिलासफर बने रहते पर अंदर झूठा है, विद्वान मन की दुनिया पर अंदर झूठा है, दुनिया अंदर फैल अंदरों झूठे पैर बाहर, दुनिया अंदर फैल ते ऐसे व्यक्ति सतगुरु जी कह रहे हैं
अठ सठ तीरथ जे लावे पुत्र नानी मैल,
कहने ऐसे व्यक्ति जे अठाठ तीर्थां ते भी इशनान कर ले तामी उन्ना दे अंतस्करण नु लंगी बुखारां दी मैल नहीं उतरदी, और फिर भी मैल ही है, अठाठ तीर्थ भी उन्ना नु पवित्र नहीं कर सकते, या तीर्थ में कोई शक्ति नहीं कि बंदे को पवित्र कर दे, असि लोग तीर्थां ते जांदे आ, गुरु जेड़ा तीर्थ दसना है उस तीर्थ नु अजे असी पासया नहीं करो, और गुरु केड़ा तीर्थ दसता है आप जी कहने गुर समान तीर्थ नहीं कोई, साचे गुर को पाला कि आप कह ਕਹਿਣ ਖੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਗੁਰਮਤ ਮੈਂ ਹਰੈ ਗੁਰਮਤ ਪਾਈਐ ਪੂਰਾ ਨਹਾਵਣ ਪਸ਼ੂ ਪ੍ਰੇਤੋ ਦੇਖ ਗੁਰੂ ਸਭ ਤੋਂ ਵੱਡਾ ਤੀਰਥ ਨਾਮ ਤੀਰਥ ਹੈ ਜਿਸ ਤੇ ਅਸੀਂ ਕਦੇ ਇਸ਼ਨਾਨ ਨਹੀਂ ਕੀਤਾ ਸੈਂਕੜੇ ਵਾਰ ਉਪਨਾ ਸੁਣਿਆ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਰ ਕੀ ਅਸੀਂ ਨਾਮ ਤੀਰਥ ਕਦੇ ਇਸ਼ਨਾਨ ਕੀਤਾ ਨਹੀਂ ਬਾਹਰ ਤੀਰਥਾਂ ਨੂੰ ਜਾਣਾ ਸੌਖਾ ਪੈਸੇ ਕੋਲ ਚਲੇ ਜਾਓ ਉੱਥੇ ਕਮਰੇ ਗਿਆ ਕੋਈ ਸੰਧਾ ਮਿਲ ਹੋਟਲਾਂ ਚ ਜਾ ਕੇ ਸਰੋਵਰ ਵਿੱਚ ਡੁਬਕੀ ਲਾਓ ਆ ਜਾਓ ਕੀ ਔਖਾ ਕਰੋ ਮਨ ਵਿੱਚ ਸਮਝ ਲਓ ਕਿ ਮੇਰੇ ਪਾਤਰ ਨੇ ਆਪਣੇ ਆਪ ਜਾਣ ਹੀ ਲੈ ਸਤਿਗੁਰੂ ਪਾਤਸ਼ਾਹ ਦੇ ਬੱਚੇ ਨੇ ਜੋ ਪਾਪ ਨਹੀਂ ਗੁਰੂ ਕੀ ਕਹਿ ਰਿਹਾ ਇੱਕ ਤੀਰਥ ਗੱਲ ਨਹੀਂ ਕਰਦਾ ਗੁਰੂ ਕਹਿੰਦਾ ਅੱਠ ਸੱਠ ਤੀਰਥ ਜੇ ਨਾ ਹੈ ਪੁੱਤਰਾਂ ਨਾਲ ਹੀ ਮੈਂ ਅਥਾਰ ਤੀਰਥਾਂ ਤੇ ਵੀ ਇਸ਼ਨਾਨ ਕਰ ਲਓਗੇ ਤਾਂ ਵੀ ਮੈਂ ਅਗਲੀ ਪੰਕਤੀ ਚ ਹੈ
ਜਿਨ ਪਟ ਅੰਦਰ ਬਾਹਰ ਉਦੜ ਤੇ ਭਰੇ ਸੰਸਾਰ
ਤੱਕ ਬਣ ਕੇ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਅੰਦਰੋਂ ਰੇਸ਼ਮ ਵਰਗੇ ਬੁਰਾ ਜਿਨ੍ਹਾਂ ਦੇ ਹਿਰਦੇ ਨਿਰਬਲ ਨੇ ਜਿਹੜੇ ਡਰ ਜਾਂਦੇ ਨੇ ਕਿਸੇ ਨੂੰ ਦੁਖੀ ਵੇਖ ਕੇ ਜਿਹੜੇ ਹਿਰਦੇ ਨਰ ਨੇ ਕੌਮ ਵਰਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਦੁਬਾਰਾ ਪੜ੍ਹਨ
ਜਿਨ ਪਟ ਅੰਦਰ ਬਾਹਰ ਉਦੜ ਤੇ ਭਰੇ ਸੰਸਾਰ
ਕਹਿੰਦੇ ਅੰਦਰੋਂ ਰੇਸ਼ਮ ਵਰਗੇ ਨੇ ਤੇ ਬਾਹਰ ਉਦੜ ਪਾਟੇ ਕੱਪੜੇ ਪਹਿਨੇ ਅੰਦਰ ਰੇਸ਼ਮ ਨਾਮ ਦਾ ਰੇਸ਼ਮ ਸਿਮਰਨ ਦਾ ਰੇਸ਼ਮ ਉਹਦੀ ਯਾਦ ਦਾ ਰੇਸ਼ਮ ਪਰ ਬਾਹਰ ਸੰਸਾਰ ਦੇ ਲੋਕਾਂ ਲੱਗਦਾ ਹੈ ਗਰੀਬ ਤਗਾਦ ਹੈ ਬੇਖਾਨ ਵਿਚਾਰੇ ਕੋਲ ਖਾਣ ਦੇ ਭੋਜਨ ਐਸੇ ਲੋਕ ਸਤਿਗੁਰੂ ਪਾਤਸ਼ਾਹ ਦੇ ਭਲੇ ਸੰਸਾਰ ਇਹ ਸੰਸਾਰ ਦੇ ਲੋਕੋਂ ਚੰਗੇ ਕਿਉਂ ਚੰਗੇ ਅਗਲੀ ਪੰਕਤੀ ਦੱਸਦੇ
ਤਿੰਨ ਨਿਯਮ ਲਗਾ ਰੱਬ ਸੇਤੀ ਦੇਖਣੇ ਵਿਚਾਰ
ਉਹਨਾਂ ਦੇ ਅੰਦਰ ਈਸ਼ਵਰ ਪ੍ਰਾਪਤੀ ਦਾ ਪਿਆਰ ਲੱਗ ਗਿਆ ਹੈ ਉਹ ਪ੍ਰੇਮ ਕਰਦੇ ਨੇ ਈਸ਼ਵਰ ਦਾ ਪਰ ਉਹਨਾਂ ਦੇ ਵਿਚਾਰ ਐਸੇ ਬਣ ਗਏ ਈਸ਼ਵਰ ਨੂੰ ਵੇਖਿਆ ਉਹਨੂੰ ਵੇਖਣਾ ਚਾਹੁੰਦੇ ਯਾਦ ਰੱਖਿਓ ਉਸ ਨੂੰ ਪ੍ਰਾਪਤ ਕਰਨ ਲਈ ਉਹ ਪੈਸੇ ਨਾਲ ਪ੍ਰਾਪਤ ਨਹੀਂ ਹੁੰਦਾ ਉਹ ਅੰਤਸ਼ ਕਰਨ ਵਿੱਚ ਅਸ਼ੁੱਧੀ ਰੱਖ ਕੇ ਪ੍ਰਾਪਤ ਨਹੀਂ ਹੁੰਦਾ ਉਹਨੂੰ ਪ੍ਰਾਪਤ ਕਰਨਾ ਹੈ ਤਾਂ ਕਬੀਰ ਨੂੰ ਪੁੱਛੋ ਕਿਵੇਂ ਪ੍ਰਾਪਤ ਕਬੀਰ ਜੀ ਕੀ ਕਹਿੰਦੇ ਰਾਮ ਲੀਆ ਹੈ ਮੋਲ ਮਨ ਦੇ ਰਾਮ ਲੀਆ ਜੀਵਨ ਵਿੱਚ ਅਗਰ ਈਸ਼ਵਰ ਨੂੰ ਮਿਲਣ ਵਿੱਚ ਕੋਈ ਰੁਕਾਵਟ ਹੈ ਤਾਂ ਸਾਡਾ ਹੀ ਮਨ ਦੂਸਰੀ ਕੋਈ ਰੁਕਾਵਟ ਮਨ ਜਾਣਤ ਸਭ ਬਾਤ ਜਾਣਤ ਹੀ ਅਵਗਤ ਕਰਿਆ ਹੈ ਕਾਹੇ ਕੀ ਕੁਸ਼ਲਾਤ ਹੱਥ ਦੀ ਕੋਏ ਪਰ ਜਿਹੜੇ ਈਸ਼ਵਰ ਨਾਲ ਪਿਆਰ ਕਰਨ ਵਾਲੇ ਉਹ ਈਸ਼ਵਰ ਨਾਲ ਜੁੜਦੇ ਨੇ। ਤਿੰਨ ਨਿਹ ਲੰਕਾ ਰੱਬ ਸੇਤੀ ਦੇਖੇ ਬੀਤਾ, ਉਹਨਾਂ ਦਾ ਅੰਦਰੋਂ ਨਿਹ ਪਿਆਰ ਪ੍ਰੇਮ ਈਸ਼ਵਰ ਦੇ ਨਾਲ ਟੱਕ ਗਿਆ ਹੈ। ਉਹਨਾਂ ਦੇ ਵਿਚਾਰ ਉਸ ਨੂੰ ਦੇਖਣ ਲਈ ਉਹ ਉਤਾਰਨੇ, ਉਹਨਾਂ ਦੇ ਵਿਚਾਰਾਂ ਨੂੰ ਉਹ ਸਮਾ ਗਿਆ ਹੈ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ
ਰੰਗ ਹਸਨ ਰੰਗ ਰੋਵਨ ਚੁੱਪ ਪੀ ਕਰ ਜਾਣ,
ਉਹ ਉਸਦੇ ਪ੍ਰੇਮ ਵਿੱਚ ਉਸਦੇ ਪ੍ਰੇਮ ਦੀ ਵਿੱਚ ਮਸਤੀ ਵਿੱਚ ਕਦੇ ਹੱਸਦੇ ਕਦੇ ਰੋਵੇ। ਦੁਨੀਆਂ ਪਾਗਲ ਕਹਿ ਕੇ ਬੜਾ ਪਾਗਲ ਹੈ, ਕਦੇ ਹੱਸ ਪੈਂਦਾ ਕਦੇ ਰੋ ਪੈਂਦਾ, ਕਿਉਂਕਿ ਦੁਨੀਆਂ ਉੱਥੇ ਪਹੁੰਚੀ ਨਹੀਂ ਹੈ। ਦੁਨੀਆਂ ਕੀ ਜਾਣੇ ਕੋਈ ਈਸ਼ਵਰ ਰੰਗ ਵਿੱਚ ਰਹਿੰਦਾ, ਰੰਗ ਹੱਸਾ ਹੈ ਰੰਗ ਰੋਵਾ ਹੈ ਚੁੱਪ ਵੀ ਕਰ ਜਾਣ, ਕਦੇ ਈਸ਼ਵਰ ਦੀ ਨਿਜ਼ਾ ਵਿੱਚ ਉਸੇ ਮਸਤੀ ਵਿੱਚ ਚੁੱਪ ਕਰਕੇ ਬੈਠ ਸਕਦਾ ਹੈ। ਬਸ ਉਹਦੇ ਜੀਵਨ ਵਿੱਚ ਇੱਕ ਗੱਲ ਆ ਗਈ ਜਿਹੜੀ ਸਾਡੇ ਜੀਵਨ ਵਿੱਚ ਨਹੀਂ। ਅਗਲੀ ਪੰਕਤੀ ਚ ਕਹਿ ਰਹੇ
ਪ੍ਰਵਾਹ ਨਾਨੀ ਕਿਸੈ ਕੈਰੀ ਬਾਜ ਸੱਚੇ ਨਾਨ,
ਸੱਚੇ ਨਾ ਨਾ ਮਾਲਕ, ਉਸ ਮਾਲਕ ਤੋਂ ਬਿਨਾਂ ਕਿਸੇ ਦੀ ਪ੍ਰਵਾਹ ਨਹੀਂ। ਬਸ ਪ੍ਰਵਾਹ ਉਸ ਨੂੰ ਹੈ ਤਾਂ ਉਸ ਦੀ ਹੈ, ਔਰ ਸੰਸਾਰ ਚ ਕਿਸੇ ਵਿਅਕਤੀ ਦੀ ਪ੍ਰਵਾਹ ਨਹੀਂ। ਸੰਤ ਬਾਬਾ ਗੁਰਦਾਸ ਸਿੰਘ ਜੀ ਮਹਾਰਾਜ, ਤਿੰਨਾਂ ਦੇ ਪਾਸ ਇੱਕ ਵਾਰ ਆਇਆ ਮਹਾਰਾਜਾ ਰਣਜੀਤ ਸਿੰਘ, ਕਿਉਂਕਿ ਸਮਕਾਲੀ ਸਨ ਉਸੇ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਏ। ਤਾਂ ਜਦੋਂ ਪਿੰਡ ਨਹੀਂ ਆਇਆ ਤਾਂ ਬਾਬਾ ਗੁਰਦਾਸ ਸਿੰਘ ਕਹਿੰਦੇ ਨੇ ਸੁਣਾ ਭਾਈ ਮਾਣਾ ਸਿੰਘ ਆ ਕੀ ਹਾਲ। ਰਾਜਾ ਹੈ ਰੋਸ ਹੋਇਆ ਮਨ ਵਿੱਚ, ਕਹਿਣ ਲੱਗਾ ਸੰਤ ਜੀ ਕੀ ਕਹਿੰਦੇ, ਕਹਿੰਦੇ ਕਾਣਾ ਸਿੰਘ ਕਿਹਾ ਹੋਰ ਕੀ ਕਹਿੰਦੇ, ਮੈਨੂੰ ਅੱਜ ਤੱਕ ਕਿਸੇ ਨੇ ਕਿਹਾ ਨਹੀਂ। ਕਹਿਣ ਲੱਗੇ ਕੌਣ ਕਹਿੰਦਾ, ਤੇਰੇ ਨਾਲ ਵਾਲ ਜਿਹੜੇ ਤੇਰੇ ਖੁਸ਼ਾਮਦੀ ਦੇ ਕਹਿੰਦੇ, ਜਿਹਨਾਂ ਲੋਕਾਂ ਨੇ ਤੇਰੇ ਕੋਲ ਡਰ ਜਿਹਨਾਂ ਦੇ ਅੰਦਰ ਤੇਰਾ ਸਮਾਇਆ ਹੋਇਆ ਹੈ ਉਹ ਤੈਨੂੰ ਕਾਣਾ ਦੇਣਗੇ, ਮੈਨੂੰ ਤੇਰੀ ਕੋਈ ਪ੍ਰਵਾਹ ਨਹੀਂ। ਤੂੰ ਰਾਜਾ ਹੋਏ ਮੈਨੂੰ ਕੋਈ ਪ੍ਰਵਾਹ ਨਹੀਂ, ਮੈਨੂੰ ਤੇਰੀ ਮੈਂ ਤੇਰੀ ਕੋਈ ਖੁਸ਼ਾਮਦ ਨਹੀਂ ਕਰਦਾ, ਤੂੰ ਮੈਨੂੰ ਬਰਵਾਸ ਬਰਵਾਸ ਇਸ ਕੰਮ ਦੀ ਵੀ ਮੈਨੂੰ ਪ੍ਰਵਾਹ ਦੇ, ਪਰ ਮੈਂ ਤੈਨੂੰ ਯਥਾਰਥ ਕਹਿਣਾ। ਅਗਰ ਤੂੰ ਸੱਚ ਸੁਣ ਸਕਦਾ ਹੈ ਤਾਂ ਤੂੰ ਕਾਣਾ ਤੇਰੇ ਕਰਤੇ ਉਹਦੇ ਪਿਆਰੇ ਪ੍ਰਵਾਹ ਨਾ ਹੀ ਕਿਸੇ ਕਹਿਣੀ ਬਾਤ ਸੱਚਾ ਨਾਲ। ਯਾਦ ਰੱਖੋ ਸਰਬੱਤ ਫਕੀਰ ਕੋਲ ਗਿਆ ਰੰਗ ਨੇ ਤੇ ਸਰਬੱਤ ਦੇ ਪਾਸ ਵਾਲੇ ਕੁੱਤੇ ਰੰਗ ਨੇ ਭੁੰਕੇ, ਜਦੋਂ ਕੁੱਤੇ ਭੁੰਕੇ ਉਸ ਨੂੰ ਪਏ ਉਸ ਵੱਲ ਫਕੀਰ ਨੇ ਰੋਕੇ ਔਰੰਗਜ਼ੇਬ ਦੇ ਕਹਿ ਫਕੀਰਾਂ ਦੇ ਦਰਵਾਜ਼ੇ ਤੇ ਕੁੱਤੇ ਨਹੀਂ ਚਾਹੀਦੇ, ਸਰਬੱਤ ਕਹਿਣ ਲੱਗੇ ਚਾਹੀਦੇ ਚਾਹੀਦੇ ਨੇ ਫਕੀਰਾਂ ਦੇ ਦਰਵਾਜ਼ੇ। ਕਹਿਣ ਲੱਗਾ ਕਿਉਂ ਚਾਹੀਦੇ, ਕਹਿੰਦੇ ਇਸ ਲਈ ਚਾਹੀਦੇ ਕਿ ਤੇਰੇ ਵਰਗੇ ਦੁਨੀਆਂ ਦੇ ਸਤਾਏ ਹੋਏ ਕੁੱਤੇ ਫਕੀਰਾਂ ਨੂੰ ਤੰਗ ਨਾ ਕਰ। ਕਹਿ ਸਕੇਗਾ ਕੋਈ, ਬਸ ਇਸੇ ਗੱਲ ਕਰਕੇ ਸਰਬੱਤ ਦੀ ਖਾਲਾ ਬਾਦਸ਼ਾਹ ਸੀ, ਕਹਿਣ ਲੱਗਾ ਖਲ ਖਿੱਚ ਦੇ ਇਹਨੇ ਮੈਨੂੰ ਆ ਗੱਲ ਕਹੀ, ਪਰ ਰੱਬ ਦੇ ਪਿਆਰੇ ਉਹਦੇ ਪੈਰ ਵਿੱਚ ਵਸਣ ਵਾਲੇ ਉਹਦੇ ਪ੍ਰੇਮ ਵਿੱਚ ਹੱਸ ਸਕਦੇ, ਉਹਦੇ ਪ੍ਰੇਮ ਵਿੱਚ ਰੋਂਦੇ, ਉਹਦੇ ਪ੍ਰੇਮ ਵਿੱਚ ਚੁੱਪ ਕਰ ਜਾਂਦੇ, ਉਹਨਾਂ ਨੂੰ ਕਿਸੇ ਉਸ ਬਾਲਕ ਤੋਂ ਬਿਨਾਂ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਬਾਣੀ ਦੇ ਵਿੱਚ ਕਹਿ ਕਬੀਰ ਜੀ ਨੇ ਕਹਿੰਦੇ ਹਮ ਕਾਹੂ ਕੀ ਕਾਣ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ, ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਕਿਸੇ ਵੀ ਕਾਣ ਨਹੀਂ ਕੱਢਦਾ। ਅਬ ਤੋ ਜਾਏ ਪੜੇ ਸਿੰਘਾਸਨ ਮਿਲੇ ਹੈ ਸਾਰਨ ਪਾਣੀ, ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕਾ ਪਛਾਣ। ਇਹ ਕਬੀਰ ਹੀ ਕਹਿ ਸਕਦਾ ਅਸੀਂ ਤੁਸੀਂ ਨਹੀਂ। ਤਾਂ ਸਾਹਿਬ ਸਤਿਗੁਰ ਪਾਤਸ਼ਾਹ ਅਗਲੀ ਪੰਕਤੀ ਚ ਕਹਿ ਰਹੇ
ਦਰ ਰਾਤ ਉੱਪਰ ਖਰਚ ਮੰਗਾ ਜਬੈ ਦੇ ਤਾਂ ਕਰ,
ਉਹ ਅਕਾਲ ਪੁਰਖ ਵਾਹਿਗੁਰੂ ਤੋਂ ਤੰਗਦੇ ਕੀਨੇ ਕਿ ਤੇਰੇ ਰਸਤੇ ਦਾ ਖਰਚਾ ਚਾਹੀਦਾ, ਤੇਰਾ ਨਾਮ ਚਾਹੀਦਾ, ਜਦੋਂ ਤੇਰੇ ਕੰਮ ਉਦੋਂ ਖਾਵਾਂ। ਦਰਬਾਰ ਉੱਪਰ ਖਰਚ ਮੰਗਾ, ਮੰਗਦਾ ਹਾਂ ਤੇਰਾ ਨਾਮ, ਤੇਰੇ ਬਾਣੀ ਪੜ੍ਹਦੇ ਨਾ ਆਪਦੀ ਬਾਣੀ ਨੂੰ ਬਚਨ ਕਰਦੇ ਨੇ, ਕਰਤੇ ਤੂੰ ਮੇਰਾ ਜਗਮਾਨ ਇੱਕ ਦੱਖਣਾ ਹੈ ਤੋਂ ਪੈ ਮਾਨੋ ਦੇਵ ਆਪਣਾ ਨਾਮ ਖਿਤਿਆ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ہم تھارے پہ کھاری کی ہوں ہم کیا مانگوں کشتے نام بھائی ہر تیچر نام پیارے کتے آپ کل مانگو کا ہے رنگ سب دیکھو تو جگہ کہ میرو مستار کیا کبھی تم سمرت داتے جات پدار دیتنا بار آپ جی کہنے تیرے درد رستہ چاہتا ہے اس درد رستہ کی یہ بڑا دن بڑے پدار نہیں جائے وہاں پہ آن دودھ جب دل آئے تے کیول نام سنگ تیرے چلے جائے مشکل ہو گئے ہاتھ بھاری ہر کو نام کھن ماہ اتھاری ان پنہ چند کرت کے طرح ہر کو نام کو اٹھا پڑھ رہے گرو کے اندر کی ہے نام جتو من تیرے گرمکھ نام جتو نام جتو من تیرے گرمکھ نام جتو
پوتر بان کا ادیش سارے سارے دل پر جائے ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਪਾਵਨ ਬਾਣੀ ਨੂੰ ਵਿਚਾਰ ਕਰਦੇ ਹੋਈਆਂ ਗੱਲਾਂ ਗੁਰੂ ਕੇ ਦਰ ਦਾ ਮੂੰਹ ਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਪਿਖਾਰੀ ਰੰਗ ਕੇ ਮਾਫ਼ ਕਰ ਦੇਣੀਆਂ। ਬੱਚਨ ਉਪਦੇਸ਼ ਗੁਰੂ ਕਾ ਜਨਮ ਦੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਧਿਆਨ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰੇ ਸਮਾਂ ਲਿਖੇ ਵਿੱਚ ਪੈ ਸਕੇ ਅਤੇ ਅਸੀਂ ਬਜਾਈਏ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ